ਸ਼ਬਦ ਰਾਹੀਂ ਕਰ ਰਹੇ ਹਾਂ ਕਿਉਂਕਿ ਗੁਰੂ ਦੀ ਦੇਹ ਗਿਆਨ ਨਹੀਂ ਕਰਦੀ। ਗੁਰੂ ਦੀ ਜਿਹੜਾ ਵਿਛੜਾ ਗਿਆਨ ਹੁੰਦਾ ਉਹ ਅਭਿਆਸੀ ਅਤੇ ਕਾਟ ਕਰਦਾ ਹੈ। ਸ਼ਬਦ ਜੋ ਕਹਿੰਦਾ ਹੈ, ਜੋ ਸ਼ਬਦ ਦਾ ਜੋ ਗੁਰੂਆਂ ਦੇ ਸ਼ਬਦ ਹੈ ਉਹ ਕਾਟ ਕਰਨਗੇ। ਗੁਰੂ ਦੀ ਦੇਹ ਵੱਲ ਨਹੀਂ ਜਾਣਾ ਕਿਉਂਕਿ ਸਾਰੇ ਗਿਆਨ 'ਚ ਦੇਹ ਭੱਜੀ ਪਈ ਹੈ, ਇਹ ਗਿਆਨ ਦੇਹ ਨੂੰ ਨਹੀਂ ਮੰਨਦਾ। ਤੋ ਮਹੱਲਾ ਪੰਜਵੇਂ ਦਾ ਸ਼ਬਦ ਹੀ ਉਹਨਾਂ ਦੇ ਦਰਸ਼ਨ ਹੈ। ਔਰ ਅਸੀਂ ਰਹਾਉ ਦੀ ਤੁੱਕ ਗਾਵੀ ਹੈ, ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 898 ਪੇਜ 898 'ਤੇ ਸ਼ਬਦ ਸ਼ੁਰੂ ਹੁੰਦਾ ਹੈ ਔਰ ਤੁਹਾਡੇ ਹੱਥਾਂ 'ਚ ਸ਼ਬਦ ਹੈ। ਦੇਖੋ ਅਖੀਰ ਦੇ ਕਿੰਨੇ ਹਿੰਸੇ ਹੈ। ਅਖੀਰ 'ਤੇ ਚੌਕਾ ਹੈ, 39 ਹੈ, ਵਿੱਚ ਡੰਡੀਆਂ ਆਉਂਦੀਆਂ, ਫਿਰ ਪੰਜਾਹਵਾਂ ਸ਼ਬਦ ਹੈ। ਦੇਖੋ ਕਿੰਨਵਾਂ ਸ਼ਬਦ ਹੈ, ਪੰਜਾਹਵਾਂ। ਇੱਥੋਂ ਜਿਹੜਾ ਪਿਛਲਾ ਸ਼ਬਦ ਦੇਖੋਗੇ ਉਹਦਾ ਨੰਬਰ ਪਿਛਲਾ ਬਦਲ ਜਾਏਗਾ, ਉੱਥੇ 49 ਹੋਏਗਾ, 39 ਦੀ ਜਗ੍ਹਾ ਉੱਥੇ 38 ਹੋਏਗਾ। 4 ਹੈ ਇਹਦੇ, 4 ਬੰਦ ਹੈ, 4 ਸਟੈਂਡਿਆਂ, 4 ਪਦਿਆਂ ਦਾ ਗੀਤ ਹੈ। ਇਸ ਕਰਕੇ ਇੰਨੀ ਮਿਹਨਤ ਗੁਰੂ ਮਹਾਰਾਜ ਨੇ ਕੀਤੀ, ਇਹਦੇ 'ਚ ਕੋਈ ਹੋਰ ਸ਼ਬਦ ਨਾ ਕੋਈ ਹੋਰ ਰਲਾ ਸਕਦਾ ਸੀ। ਇਸ ਕਰਕੇ ਸਿੱਕਾ ਬੰਦ ਗਿਆਨ ਬਚਿਆ ਰਿਹਾ, ਗੁਰੂਆਂ ਨੇ ਆਪ ਪਿੱਛੇ ਨੰਬਰ ਲਾਏ ਹੈ। ਇਸ ਕਰਕੇ ਗੁਰੂ ਘਰ ਦੇ ਵੈਰੀ ਕੋਈ ਉਦਾਸੀ ਜਾਂ ਹੋਰ ਇਹ 'ਚ ਕੋਈ ਰਲਾਵਟ ਨਹੀਂ ਕਰ ਸਕੇ। ਚੌਂ ਬੰਦਾਂ ਦਾ ਸ਼ਬਦ ਹੈ, 39ਵਾਂ ਸ਼ਬਦ ਹੈ ਇਸੇ ਟਾਈਪ ਦਾ, ਔਰ 50ਵਾਂ ਸ਼ਬਦ ਹੈ ਜਦੋਂ ਦਾ ਇਹ ਰਾਗ ਸ਼ੁਰੂ ਹੋਇਆ ਹੈ। ਆਓ ਅਸੀਂ ਇਹਦੀ ਰਹਾਉ ਦੀ ਤੁੱਕ ਇੱਕ ਵਾਰੀ ਫਿਰ ਗਾਵੀਏ, ਕਿਉਂਕਿ ਸਾਰਾ ਸ਼ਬਦ ਰਹਾਉ ਦੇ ਦੁਆਲੇ ਭਾਉਂਦਾ ਹੈ, ਜਿੱਦਾਂ ਪਹੀਆ ਐਕਸਲ ਦੇ ਦੁਆਲੇ ਭਾਉਂਦਾ ਹੈ। ਇਸ ਤਰ੍ਹਾਂ ਜਿਹੜਾ ਸ਼ਬਦ ਹੈ ਉਹਦੇ ਸਾਰੇ ਭਾਵ ਅਰਥ ਰਹਾਉ ਦੇ ਦੁਆਲੇ ਹੋਣਗੇ। ਜੇ ਰਹਾਉ ਸਮਝ ਗਏ, ਸਾਰਾ ਸ਼ਬਦ ਸਮਝ ਗਏ, ਰਹਾਉ ਲਈ ਹੀ ਸਾਰਾ ਸ਼ਬਦ ਆਇਆ ਹੁੰਦਾ। ਇਸ ਕਰਕੇ ਰਹਾਉ ਕਹਿੰਦਾ, ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ, ਵਰਨੇ ਨਾ ਸਾਕੂੰ ਬਹੁ ਗੁਣ ਤੇਰੇ ਰਹਾਉ। ਹੇ ਮੇਰੇ ਕਿਰਪਾ ਦੇ ਖਜ਼ਾਨੇ ਪ੍ਰੀਤਮ ਪ੍ਰਭੂ, ਤੇਰੇ ਮੈਂ ਗੁਣ ਨਹੀਂ ਵਰਨ ਕਰ ਸਕਦਾ, ਤੇਰੇ 'ਚ ਇੰਨੇ ਗੁਣ ਹੈ। ਉਹਦਾ ਗੁਣ ਹੈ, ਉਹਦੇ ਕਰੈਕਟਰ, ਉਹਦੀਆਂ ਆਦਤਾਂ, ਉਹਦੀਆਂ ਹੈਬਿਟਸ, ਵੀ ਉਹ ਸਦਾ ਹੀ ਦਿਆਲ ਹੈ, ਬਖਸ਼ਣ ਵਾਲਾ ਹੈ, ਔਰ ਸਭ ਕੁਛ ਕਰਨ ਕਰਾਵਣ ਸਗੜ ਵਿਧੇ। ਇਹ ਕੌਣ ਹੈ? ਇਹ ਉਹਦੇ ਗੁਣ ਦੇ ਰਹੇ ਨੇ ਮਹਾਰਾਜ, ਭਈ ਇੱਕ ਤੂੰ ਆਪ ਹੈ ਅਕਾਲ ਪੁਰਖ, ਇੱਕ ਤੈਨੂੰ ਜੋੜਨ ਹਰ ਲਿੰਕ ਹੈ ਵਿੱਚ ਸਤਿਗੁਰੂ ਆਉਂਦਾ ਹੈ ਔਰ ਇੱਕ ਅਭਿਆਸੀ ਹੈ। ਅਭਿਆਸੀ ਆਪਣੇ ਸ਼ਬਦ ਪੜ੍ਹ ਕੇ ਆਪਣੇ ਪ੍ਰੀਤਮ ਦੇ ਜਿਹੜਾ ਜੋੜਨ ਹਰ ਲਿੰਕ ਹੈ ਸਤਿਗੁਰੂ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਰ, ਵਿਛੜਿਆਂ ਮੇਲੇ ਆਪਣੇ ਨਾਲ ਨਹੀਂ ਉਹ ਮਿਲਦਾ, ਉਹ ਅਭਿਆਸੀ ਦੇ ਔਰ ਅਕਾਲ ਪੁਰਖ ਦੇ ਦਰਮਿਆਨ 'ਚ ਲਿੰਕ ਹੈ ਕਿ ਜੋੜਨ ਹਾਰਾ ਪਹਿਲਾਂ ਉਹ ਅਭਿਆਸੀ ਦੇ ਅੰਦਰ ਆਉਂਦਾ, ਉਹਦੇ ਗੁਣ ਹੀ ਨਹੀਂ ਵਰਨ ਕਰ ਸਕਦੇ। ਤੋ ਮਹਾਰਾਜ ਕਹਿੰਦੇ ਤੂੰ ਨਿਧਾਨ ਕਹਿੰਦੇ ਖਜ਼ਾਨੇ ਨੂੰ, ਤੂੰ ਕਿਰਪਾ ਦਾ ਖਜ਼ਾਨਾ, ਤੇਰੇ ਕੋਲ ਕਿਰਪਾ ਹੀ ਕਿਰਪਾ ਹੈ। ਪ੍ਰੀਤਮ ਪ੍ਰਭ ਮੇਰੇ ਵਰਨੇ ਨਾ ਸਾਕੂੰ ਬਹੁ ਗੁਣ ਤੇਰੇ, ਤੇਰੇ ਗੁਣ, ਤੇਰੀਆਂ ਹੈਬਿਟਸ, ਤੇਰੀਆਂ ਬਖਸ਼ਣ ਵਾਲੀਆਂ ਚੀਜ਼ਾਂ, ਤੇਰੇ ਚੋਜ ਬਹੁਤ ਹੈ, ਜਿਹਨੂੰ ਚੋਜ ਵੀ ਬਾਣੀ 'ਚ ਕਿਹਾ। ਹੁਣ ਇੱਥੇ ਮਹਾਰਾਜ ਐਸੀਆਂ ਚੀਜ਼ਾਂ ਦੱਸਣਗੇ ਕਿ ਕਦੀ ਸ਼ੇਰ ਵੀ ਬੱਕਰੀ ਨੂੰ ਚਾਰ ਗਾਵਾਂ ਨੂੰ ਚਾਰ ਸਕਦਾ ਹੈ, ਸ਼ੇਰ ਆ ਜਾਏ ਤਾਂ ਗਾਂ ਤੇ ਭੱਜ ਜਾਂਦੀ ਡਰਦੀ। ਇੱਥੇ ਸ਼ਬਦ ਹੀ ਇਹ ਸ਼ੁਰੂ ਹੁੰਦਾ ਕਿ ਐਸੀ ਕੋਈ ਕਲਾ ਅੰਦਰ ਵਰਤੀ ਜਿਹੜੀ ਗਊ ਨੂੰ ਸਾਰਦੂਲ ਚਾਰ ਰਿਹਾ, ਸਾਰਦੂਲ ਹੈ ਸ਼ੇਰ, ਇਸੇ ਕਰਕੇ ਕਈਆਂ ਦਾ ਨਾਂ ਸਰਦੂਲ ਸਿੰਘ ਹੁੰਦਾ, ਲੇਕਿਨ ਸਾਰੀ ਉਮਰ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਸਰਦੂਲ ਦਾ ਮਹਿਣਾ ਕੀ ਹੈ। ਸਾਰਦੂਲ ਸਰਦੂਲ ਹੈ ਸ਼ੇਰ, ਇਹ ਪੁਰਾਤਨ ਸਾਡਾ ਰਿਸ਼ੀ ਮੁਨੀਆਂ ਦਾ ਲਫਜ਼ ਹੈ ਸ਼ੇਰ ਲਈ ਤੋ ਸਿੰਘ ਲਈ। ਤੋ ਗਊ ਕੋ ਚਾਰੇ ਸਾਰਦੂਲ, ਵੀ ਅਜੀਬ ਚੀਜ਼ ਹੋ ਗਈ, ਗਾਂ ਨੂੰ ਸ਼ੇਰ ਚਾਰ ਰਿਹਾ, ਗਾਂ ਦੀ ਰਾਖੀ ਸ਼ੇਰ ਕਰ ਰਿਹਾ ਵੀ ਹੁਣ ਕੋਈ ਇਹ ਚਰੇ ਰਾਮ ਦੇ ਨਾਲ। ਔਰ ਕੌਡੀ ਕਾ ਲੱਖ ਹੂਆ ਮੂਲ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਕੌਡੀ ਦਾ ਛੀਂਬਾ ਸੀ ਜਿਹੜਾ ਨਾਮ ਜਪ ਕੇ ਅੰਦਰਲੇ ਧਨ ਨਾਲ ਲੱਖਾਂ ਵਧੀ ਹੋ ਗਿਆ। ਕੌਡੀ ਕਾ ਲੱਖ ਹੂਆ ਮੂਲ, ਬੱਕਰੀ ਕੋ ਹਸਤੀ ਪਰਤ ਪਾਲੇ, ਹਾਥੀ ਬੱਕਰੀ ਨੂੰ ਮਾਰ ਸਾਂਭ ਕਰਿਆ, ਔਰ ਆਪਣਾ ਪ੍ਰਭ ਨਜ਼ਰੇ ਨਿਹਾਲੇ। ਆਹ ਇਹਦਾ ਅਖੀਰਲਾ ਗੁਣ ਹੈ ਕਿ ਜਦੋਂ ਉਹਦਾ ਆਪਣਾ ਜਿਹੜਾ ਪ੍ਰਭੂ ਹੈ ਅੰਦਰ, ਉਹ ਐਸਾ ਅੰਦਰ ਆਉਂਦਾ ਹੈ ਸਤਿਗੁਰੂ ਵੀ ਉਹਦੇ ਨਾਲ ਕੀ ਚੇਂਜ ਹੁੰਦੀਆਂ, ਵੀ ਜਿਹੜਾ ਸਾਡਾ ਮਨ ਬਘਿਆੜ ਵਰਗਾ ਸ਼ੇਰ ਵਰਗਾ ਬਣਿਆ ਸੀ ਨਾ, ਉਹ ਚੁੱਪ ਕਰਕੇ ਉਹ ਮਤਲਬ ਉਹ ਖੂੰਖਾਰ ਨਹੀਂ ਮੰਨ ਰਿਹਾ, ਉਹ 'ਚ ਕੋਈ ਚੀਜ਼ ਨਹੀਂ ਰਹੀ ਸ਼ੇਰ ਵਾਂਗੂ, ਉੱਥੇ ਐਨਾ ਖੂੰਖਾਰ ਸੀ ਪਰ ਇੰਨਾ ਭਲਾ ਮਾਨਸ ਹੋ ਗਿਆ ਵੀ ਕੋਈ ਤੰਗ ਕਰਦਾ ਹੀ ਨਹੀਂ ਆ ਅੰਦਰ ਆਤਮਾ ਨੂੰ। ਇਸ ਕਰਕੇ ਗਊ ਕੋ ਚਾਰੇ ਸਾੜ ਦੂੜ, ਜੇ ਮੈਂ ਇਹਨੇ ਨਾ ਸਮਝਾਂਗੇ ਕੰਨ ਰਸ ਹੈ ਸ਼ਬਦ ਸੁਣਨਾ, ਕੱਖ ਨਹੀਂ ਪੱਲੇ ਪੈਣਾ, ਬੜੇ ਬੜੇ ਗਾਉਣ ਵਾਲੇ ਆ, ਬੜੀਆਂ ਬੜੀਆਂ ਵਾਜਾਂ, ਬੜੇ ਜੋ ਮਰਜ਼ੀ ਸ਼ਬਦ ਜੇ ਸ਼ਬਦ ਦਾ ਅਸੀਂ ਮਤਲਬ ਨਹੀਂ ਸਮਝਾਂਗੇ ਕਦੀ ਇਹਦੇ ਤੋਂ ਫਾਇਦਾ ਨਹੀਂ ਲੈ ਸਕਾਂਗੇ। ਇਸ ਕਰਕੇ ਮਨ ਐਡਾ ਵੱਡਾ ਸ਼ੇਰ ਸੀ ਅੰਦਰ ਜਾਂ ਸਾਰਾ ਖੂੰਖਾਰ ਸੀ, ਇਹਦੀਆਂ ਆਦਤਾਂ ਇੰਨੀਆਂ ਵਹਿਸ਼ੀ ਆਦਤਾਂ ਸੀ ਇਹਦੇ, ਜਿੱਦਾਂ ਸ਼ੇਰ ਬੱਕਰੀ ਨੂੰ ਵਿਚਾਰਦਾ ਹੈ, ਗਊ ਕੋ ਚਾਰੇ ਸਾਰ ਦੂਰ ਅਤੇ ਕੌਡੀ ਕਾ ਲੱਖ ਹੂਆ ਮੂਲ, ਮੈਂ ਇੰਨਾ ਸੀ ਕਿ ਅੰਦਰੋਂ ਕੌਡੀ ਮੇਰਾ ਮੁੱਲ ਨਹੀਂ ਸੀ, ਇਸ ਜਨਮ ਦਾ ਮੈਂ ਕੌਡੀ ਨਾ ਪਾਇਆ, ਔਰ ਅੰਦਰ ਇਹ ਧਾਨਾ ਬੜੇ ਬੜੇ ਭਗਤ ਹਮੇਸ਼ਾ ਹੀ ਕਬੀਰ ਰਾਮਦਾਸ ਨਾਮਦੇਵ ਸਾਰੇ ਇਹਨਾਂ ਦੀ, ਸਾਰਿਆਂ ਦੀ ਭਗਤਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਬਹੁਤ ਵੀਕ ਸੀ, ਬਹੁਤ ਗਰੀਬੀ 'ਚ ਰਹਿੰਦੇ ਸੀ, ਉਹਨਾਂ 'ਚ ਉਹਨਾਂ ਨੂੰ ਫਾਇਦਾ ਸੀ, ਲੇਕਿਨ ਉਹ ਅੰਦਰੋਂ ਕਿੱਦਾਂ ਦੇ ਸੀ, ਲੱਖਾਂ ਪਤੀ ਸੀ ਉਸ ਧਨ ਦੇ ਨਾਲ। ਇਸ ਕਰਕੇ ਇਹ ਕਿਹੜੀਆਂ ਆਦਤਾਂ ਦੱਸ ਰਹੇ ਨੇ ਜਿਹੜੀ ਰਹਾਓ 'ਚ ਹੈ ਵੀ ਹੇ ਮੇਰੇ ਸਤਿਗੁਰੂ, ਹੇ ਮੇਰੇ ਜਿਹੜਾ ਤੂੰ ਮੇਰੇ ਅੰਦਰ ਆਉਣਾ, ਮੇਰੇ 'ਚ ਆਹ ਚੇਂਜਿਸ ਆ ਜਾਣੀਆਂ, ਜਿੰਨੀਆਂ ਮੇਰੀਆਂ ਭੈੜੀਆਂ ਆਦਤਾਂ ਸੀ ਉਹ ਠੀਕ ਹੋ ਜਾਣੀਆਂ। ਕੌਡੀ ਕਾ ਲੱਖ ਹੂਆ, ਬੱਕਰੀ ਕੋ ਹਸਤੀ ਪਾਲੇ, ਪਰ ਕਦੋਂ ਆਪਣਾ ਪ੍ਰਭ ਨਜ਼ਰੇ ਨਿਹਾਲੇ, ਜਦੋਂ ਚੌਥੀ ਤੁਕ ਦੇ ਵਿੱਚ ਨਿਚੋੜ ਕੱਢਿਆ ਹੋਊ, ਤਿੰਨ ਤਿੰਨ ਤੁਕਾਂ ਦਿੱਤੀਆਂ ਹੋਣਗੀਆਂ, ਚੌਥੀ 'ਚ ਆਏਗਾ, ਅਸੀਂ ਨਾਲ ਦੀ ਨਾਲ ਸਭ ਨਾਲੇ ਗਾਇਨ ਕਰੀ ਜਾਂਦੇ ਹਾਂ, ਨਾਲੇ ਇਹਦਾ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਉਹ ਅਕਾਲ ਪੁਰਖ ਕਿੰਨਾ ਮਿਹਰਬਾਨ ਹੈ ਜਦੋਂ ਅੰਦਰ ਆਉਣਾ ਸ਼ੁਰੂ ਹੁੰਦਾ ਅਤੇ ਕਿਹੋ ਜਿਹੀਆਂ ਅੰਦਰ ਚੇਂਜ ਆਉਂਦੀਆਂ ਹੈ। Oh. 898 ਰਾਮ ਕਲੀ ਮਹੱਲਾ ਪੰਜਵਾਂ ਰਹਾਉ ਗਾ ਰਹੇ ਹਾਂ ਅਸੀਂ।
ਕਿਰਪਾ ਨਿਧਾਨ ਪ੍ਰੀਤਮ ਪ੍ਰਭੁ
ਸਮਾਉਣਗੀਆਂ। ਔਰ ਪਹਿਲੀ ਹਾਲਤ ਦੱਸੀ ਹੈ, ਪ੍ਰੋਪ ਦੀ ਹਾਲਤ ਕੀ ਹੋਈ? ਗਉ ਕੋ ਚਾਰੇ ਸਾਰ ਦੂਰਦੂ ਨੀ, ਸ਼ੇਰ ਚਾਰ ਰਿਹਾ ਗਊ ਨੂੰ।
ਗਉ ਕੋ ਚਾਰੇ ਸਾਰ
ਸਾਰੀਆਂ ਗਊਆਂ ਚਰ ਰਹੀਆਂ ਹੋਣਗੀਆਂ, ਕਿਤੇ ਸ਼ੇਰ ਦੀ ਵੜਕ ਵੀ ਸੁਣ ਲੈਂਦੀਆਂ, ਸਭ ਭੱਜ ਜਾਂਦੀਆਂ। ਇੱਥੇ ਸ਼ੇਰ ਆਪ ਆ ਗਿਆ ਉਹਨਾਂ ਦੀ ਰਾਖੀ ਕਰਨ ਨੂੰ। ਇਹ ਮਨ ਦਾ ਹਾਲਤ ਬਦਲ ਜਾਂਦੀ ਹੈ, ਮਨ ਇੰਨਾ ਮਿਹਰਬਾਨ ਹੋ ਜਾਂਦਾ ਅੰਦਰ, ਜਿਹੜਾ ਐਡਾ ਖੂੰਖਾਰ ਸੀ ਉਹ ਅੰਦਰ ਬਾਕੀ ਗਊਆਂ ਹੈ, ਸਾਡੀਆਂ ਸੈਂਸਿਸ, ਸਾਡੀਆਂ ਬਾਕੀ ਜਿੰਨੀਆਂ ਸਾਡੀਆਂ ਅੰਦਰਲੀਆਂ ਸੈਂਸਿਸ ਹੈ ਉਹ ਡਰ ਕੇ ਭੱਜਦੀਆਂ ਨੀ। ਹੁਣ ਮਨ ਕਾਬੂ ਆ ਗਿਆ, ਉਹ ਸਾਰੀਆਂ ਸੈਂਸਿਸ ਦੇ ਆਰਾਮ ਦੇ ਨਾਲ ਅੰਦਰ ਖੇੜਾ ਆ ਗਿਆ, ਨਹੀਂ ਤੇ ਅੰਦਰ ਇਸ ਜਿਹੜਾ ਇਕੱਲਾ ਹੀ ਸ਼ੇਰ ਸੀ, ਮਨ ਸੀ, ਸਭ ਨੂੰ ਖਾਈ ਜਾਂਦਾ ਸੀ।
ਗਉ ਕੋ ਚਾਰੇ ਸਾਰ ਦੂਰ,
ਹੁਣ ਸਾਰ ਦੂਰ ਦਾ ਡਿਕਸ਼ਨਰੀ ਮੀਨਿੰਗ ਹੀ ਲਾਂਗੇ ਤੇ ਖੰਡ ਪਾਠ ਕਰਨਾ ਜਾਂ ਪਾਠ ਕਰਨਾ ਕੀ ਮਰਜ਼ੀ ਚਾਹੋ। ਆਹੋ ਸਿੱਖੀ ਨੂੰ ਨੁਕਸਾਨ ਹੋ ਰਿਹਾ ਪਾਠਾਂ ਦਾ, ਜੇ ਸਮਝ ਕੇ ਪਾਠ ਕਰੋ ਤੁਹਾਨੂੰ ਬਹੁਤ ਫਾਇਦਾ ਹੋਇਆ। ਇਸ ਕਰਕੇ ਗਊ ਕੋ ਚਾਰੇ ਸਾਰ ਦੂਰ ਕੌਡੀ ਕਾਲਾ ਖੂਹਾ ਮੂਲ ਕੀ ਪੈ ਜੂਗਾ ਪੱਲੇ, ਸ਼ਬਦ ਇਸ ਲਈ ਲਿਖੇ ਹੈ। ਇਸ ਕੇ ਬਾਬਾ ਨਾਨਕ ਕਹਿੰਦੇ ਆ, ਪੜਿਆ ਨਾਹੀਂ ਭੇਦ ਬੁੱਝਿਆ ਪਾਉਣਾ।
ਗਊ ਕੋ ਚਾਰੇ
ਮਹੱਲਾ ਪੰਜਵਾਂ ਲਿਖਦਾ ਕਿ ਗੋਬਿੰਦ 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 ਜਪ ਕੇ ਗੋਬਿੰਦ 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 ਸੰਗੇ ਨਾਮ ਦਿਓ ਮਨ ਲੈਣਾ। ਉਹ ਛਿੰਬਾ ਜਿਹੜਾ ਅਵਰਿਆਂ ਦੇ ਠੱਪੇ ਲਾਉਂਦਾ ਸੀ ਔਰ ਕੱਪੜੇ ਸੀਂਦਾ ਸੀ ਆਮ ਥਾਈਂ ਪਿੰਡੀ ਥਾਈਂ, ਛਿੰਬਿਆਂ ਦਾ ਕੀ ਕੰਮ ਹੁੰਦਾ, ਕੱਪੜੇ ਸੀਣੇ, ਬਾਕੀ ਅਵਰੇ ਬਣਾਉਣੇ ਔਰ ਸਰ ਰੰਗਣੇ ਸਭ ਕੁਛ, ਅਤੇ ਉਹ ਨਾਮਦੇਵ ਔਰ ਇਹ ਭਗਤ ਬਾਬੇ ਨਾਨਕ ਤੋਂ ਵੀ 200 ਸਾਲ ਪਹਿਲਾਂ ਇਸ ਹਿੰਦੁਸਤਾਨ 'ਚ ਆ ਗਿਆ ਸੀ। ਬਾਬਾ ਨਾਨਕ 200 ਸਾਲ ਬਾਅਦ ਆਇਆ, ਲੇਕਿਨ ਉਹਦੀ ਬਾਬਤ ਮਹੱਲਾ ਪੰਜਵਾਂ ਲਿਖਦਾ ਕਿ ਜਿਹੜਾ ਕਲਯੁੱਗ ਦਾ ਪਹਿਲਾ ਭਗਤ ਹੈ ਨਾਮਦੇਵ ਜੀ, ਐਡਾ ਵੱਡਾ ਭਗਤ ਹੋਇਆ ਔਰ ਉਹ ਕੌਡੀ ਦਾ ਆਦਿ ਕੌਡੀ ਆਦਿ ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ, ਅੰਦਰਲੇ ਧਨ ਨਾਲ ਬਾਹਰਲੇ ਧਨ ਜਿਹੜੇ ਆ ਉਹਨੂੰ ਮਹਾਰਾਜ ਨਾਲ ਕੰਗਾਲ ਲਿਖੇ ਆ। ਸਾਥ ਨਾ ਚੱਲ ਹੈ ਲੱਖ ਕਰੋੜ ਹੈ ਪ੍ਰਭ ਜੀ ਕੋ ਨਾਮ ਅੰਤ ਪੁਕਰੋਰੇ, ਇਸ ਕਰਕੇ ਧਨਵੰਤ ਉਹ ਹੈ ਧਨਵੰਤ ਨਾਮ ਕੇ ਬਣ ਜਾ ਰਹੇ। ਅਸਲ ਧਨੀ ਲੋਕ ਕੌਣ ਹੈ, ਜਿਹਨਾਂ ਦੇ ਅੰਦਰ ਆ ਸਾਰੀਆਂ ਚੀਜ਼ਾਂ ਆ ਜਾਂਦੀਆਂ, ਚੇਂਜਸ ਆ ਜਾਂਦੀ ਅੰਦਰਲੇ ਬੰਨੇ। ਤੋ ਗੋਬਿੰਦ 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 ਸੰਗੇ ਨਾਮ ਦਿਓ ਮਨ ਲੈਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ, ਇਹ ਉਹਦੇ ਵੱਲ ਇਸ਼ਾਰਾ ਹੈ।
ਗਉ ਕੋ ਚਾਰੇ ਸਾਰ
ਕੰਡੀਸ਼ਨ ਹੈ, ਕਦੋਂ ਪਹਿਲਾਂ ਨੀ
ਆਪਣਾ ਪ੍ਰਭ
ਇਸ ਤਰ੍ਹਾਂ ਸਾਰੀਆਂ ਚਾਰ ਚਾਰ ਲਾਈਨਾਂ ਹੋਣਗੀਆਂ, ਚੌਥੀ ਲਾਈਨ ਤੀਸਰੀ ਚੌਥੀ ਲਾਈਨ 'ਚ ਨਿਚੋੜ ਕੱਢਿਆ ਹੋਊ। ਆਓ ਜਿਹੜੀਆਂ ਉਤਲੀਆਂ ਲਾਈਨਾਂ ਸੀ ਕਹੀਆਂ, ਇਹਨਾਂ ਨਾਲ ਰਹਾਓ 'ਚ ਸਮਾ ਜਾਣਾ, ਰਹਾਓ ਬੋਲਣਾ ਨਹੀਂ ਪਏਗਾ ਵੀ ਇਹ ਕੌਣ ਹੈ, ਕੌਣ ਹੈ ਇਹੀਆਂ ਚੇਂਜਸ ਲਿਆਉਣ ਵਾਲਾ, ਉਹ ਸਾਡਾ ਉਹ ਜਿਹੜੀਆਂ ਆਹ ਉਤਲੀਆਂ ਚੇਂਜਸ ਆਉਣੀਆਂ ਉਹ ਕੌਣ ਹੈ, ਕੀ ਚੀਜ਼ ਆ ਉਹ।
ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ,
ਇਹ ਹੈਪੈ ਜੜੀ ਗੀਤ ਨਹੀਂ ਬਣਾਤੇ ਵੀ ਹਾਂ ਪੋਇਮ ਜਿੱਦਾਂ ਪੋਇਟਰੀ ਹੈਪੈ ਜੜੀ ਲਾਣੀਆਂ ਲਾਤੀਆਂ ਕਾਫੀਆਂ ਪਿਛਲਾ ਮਿਲਾਇਆ ਚੜੀ ਦੀ ਗੀਤ ਬਣ ਗਿਆ। ਇਹ ਉਹ ਸਪਿਰਚੁਅਲ ਆਦਤਾਂ ਦਿੱਤੀਆਂ ਵੀ ਉਤਲੀਆਂ ਕਦੋਂ ਵਰਤਣੀਆਂ ਹੈ, ਉਹਨਾਂ ਨਾਲ ਰਹਾਓ ਜਾਣ ਕੇ ਸਮਾਉਣਾ, ਸਾਰੇ ਸ਼ਬਦ ਦੀ ਚਿਪ ਸਭ ਦੀ ਸੇਮ ਬਲੋਕ ਇੱਦਾਂ ਦੀ ਮੈਨੇ ਦੇਣਗੇ ਰਹਾਓ। ਜੇ ਰਹਾਓ ਸਮਝ ਗਏ ਉਤਨੀਆਂ ਤੁਕਾਣ ਕੇ ਰਹਾਓ 'ਚ ਸਮਾਜ, ਗੁਰੂਆਂ ਨੂੰ ਰਹਾਓ ਪੈਦਾ ਹੁੰਦਾ ਸੀ, ਇਹ ਵੀ ਬਾਣੀ 'ਚ ਲੱਭਿਆ ਸੀ। ਗੁਰੂ ਮਹਾਰਾਜ ਨੂੰ ਉੱਤੋਂ ਹੀ ਸਾਰੇ ਸ਼ਬਦ ਆਉਂਦੇ ਸੀ, ਉਹ ਕਹਿੰਦੇ ਫੜ ਪਾਈ ਰਹਾਓ ਫੜ, ਪਹਿਲਾਂ ਉਹ ਰਹਾਓ ਲਿਖਦੇ ਸੀ। ਕਿਉਂ, ਜੇ ਸਮਰੀ ਲਿਖਣੀ ਹੋਵੇ ਤਾਂ ਪਹਿਲਾਂ ਹੈਡਿੰਗ ਲਿਖਦੇ ਉੱਤੇ, ਕੋਈ ਵੀ ਚੀਜ਼ ਹੈ ਉਹ ਫੜ ਰਹਾਓ, ਫਿਰ ਰਹਾਓ ਤੋਂ ਬਾਅਦ ਆਵਾਜ਼ ਉੱਤੋਂ ਆਉਂਦੇ ਸੀ, ਲਾ ਪਾਈ ਸ਼ਬਦ ਆਇਆ ਇਹਦੇ ਦੁਆਲੇ ਸਾਰਾ। ਇਸ ਤਰ੍ਹਾਂ ਗੁਰੂਆਂ ਨੂੰ ਜੈਸੀ ਮੈਂ ਆਵੈ ਖਸਮ ਕੀ ਬਾਣੀ, ਔਰ ਇਹ ਗਿਆਨ ਹੈ, ਪੈਸੜਾ ਕਰੀ ਗਿਆਨ ਵੀ ਲਾ ਲਓ, ਔਰ ਗਿਆਨ ਨਾ ਪਾਰਸ ਕੜਾ ਨਹੀਂ ਵਰਤਣੀ, ਗਿਆਨ ਨਾ ਗਿਆਨ ਦਾ ਕੰਮ ਕਰਨਾ। ਜੋ ਇਹ ਸ਼ਬਦ ਕਹਿੰਦੇ ਹੈ ਉਹ ਅਸੀਂ ਉਹ ਹੈ ਨਾਮ ਜਪਣਾ, ਉਹਦੇ 'ਤੇ ਆਣ ਕੇ ਸੱਟ ਮਾਰੀ ਹੋਊ। ਇਸ ਕਰਕੇ ਜਿਹੜੀ ਸ਼ਬਦ ਰਹਾਓ ਹੈ ਉਹ ਜਵਾਬ ਹੈ ਹਰ ਇੱਕ ਲਾਈਨ ਦਾ, ਜੇ ਭਾਵ ਅਰਥ ਵੰਗਣਾ ਰਹਾਓ ਦੁਆਰੋ, ਰਹਾਓ ਕਹੇਗਾ ਵੀ ਹਾਂ ਉਤਲਾ ਗਊ ਕੋ ਚਾਰੇ ਸਾਰ ਦੂਰ, ਕੌਠੀ ਕਾਲਾ ਖੂਆ ਮੂਲ, ਬੱਕਰੀ ਕੋ ਹਸਤੀ ਪ੍ਰਤਪਾਲੇ। ਉਹ ਕਦੋਂ ਹੋਊਗਾ, ਜਦੋਂ ਤੇਰੇ 'ਤੇ ਮਿਹਰਬਾਨ ਉਹ ਪ੍ਰੀਤਮ ਹੋਏਗਾ ਅੰਦਰ, ਉਹ ਲਿਆ ਕੇ ਤੈਨੂੰ ਸਭ ਕੁਛ ਕਰੇਗਾ। ਔਰ ਆਪਣਾ ਪ੍ਰਭ ਨਦਰੇ ਨਿਹਾਲੇ, ਕਹਿੰਦਾ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਸਭ ਕੋ ਨਾਮ ਦੀ ਕਮਾਈ ਅਸੀਂ ਕਰਨੀ ਹੈ, ਪਰ ਉਹਦੀ ਮਿਹਰ ਨਾ ਉਹ ਹੋਣਾ ਵੀ ਗੁਰਪ੍ਰਸਾਦੇ ਮੇਰਾ ਮਨ ਭੀਜੈ। ਇਸ ਕਰਕੇ ਉਹਦੀ ਜਦੋਂ ਨਦਰ ਹੋ ਗਈ ਉਤਲਾ ਆਹ ਚੀਜ਼ਾਂ ਆਉਣੀਆਂ, ਔਰ ਰਹਾਓ ਆਪਣੇ ਆਪ ਡਡਿਆ ਕੇ ਮੂੰਹ 'ਚ ਨਿਕਲੇਗਾ ਵੀ ਉਹ ਕੌਣ ਹਸਤੀ ਹੈ। ਪਹਿਲਾਂ ਉਤਲੀਆਂ ਲਾਈਨਾਂ ਲਈਏ,
ਗਾਉ ਪੁੱਚਾਰੇ ਕੌਡੀ ਕਾ
ਪਹਿਲੀ ਸਟੇਜ ਤੋਂ ਕੰਮ ਸ਼ੁਰੂ। ਸਭ ਤੋਂ ਪਹਿਲੀ ਸਟੇਜ ਕੀ ਹੈ ਕਿ ਮਾਸ ਸਾਹਮਣੇ ਪਿਆ ਹੋਇਆ, ਕਿਹੜਾ ਕਿਹੜਾ ਨਹੀਂ ਖਾਂਦੀ ਬਿੱਲੀ, ਬਿਲਾਈ ਕਹਿੰਦੀ ਹੈ ਬਿੱਲੀ ਨੂੰ, ਸਾਹਮਣੇ ਮਾਸ ਪਿਆ ਬਿੱਲੀ ਨਹੀਂ ਖਾਂਦੀ, ਸਾਹਮਣੇ ਨਿਊਡਿਜ਼ਮ ਹੈ ਪਰ ਸੈਕਸ ਨੂੰ ਜੀ ਨਹੀਂ ਕਰਦਾ। ਇਹ ਉਹ ਚੀਜ਼ਾਂ ਹੈ, ਮਨ ਐਸਾ ਵੱਧਦਾ ਜਾਂਦਾ ਹੈ ਜੇ ਪ੍ਰੀਤਮ ਭਰਮ ਦੇ ਉਹ 'ਚ ਚੇਂਜ ਆਉਂਦੀ, ਉਹ 'ਚ ਪੰਜ ਚੀਜ਼ਾਂ ਰਹਿੰਦੀਆਂ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਸ ਕਰਕੇ ਬੀਸਤ ਮਾਸ ਬਿੱਲੀ ਦੇ ਮੋਹਰੇ, ਬਿੱਲੀ ਦੇ ਚੂਹਾ ਚੂਹਾ ਪਿਆ ਚੂਹਾ ਨਹੀਂ ਖਾਂਦੀ, ਬੀਸਤ ਮਾਸ ਨਾ ਖਾਏ ਬਿਲਾਈ। ਔਰ ਹੈ ਮਹਾਂ ਕਸਾਬੇ ਛੁਰੀ ਸੱਟ ਪਾਈ ਸਾਧਨਾ ਕਸਾਈ, ਰੋਜ਼ ਬੱਕਰੇ ਹਲਾਲ ਕਰਦਾ ਸੀ, ਜਦੋਂ ਅੰਦਰ ਉਹ ਕਰਨ ਹਾਰ ਆ ਗਿਆ ਉਹ ਮਾਰੀ ਛੁਰੀ ਸੱਟ ਕੇ ਮੈਂ ਨਹੀਂ ਇਹ ਕੰਮ ਕਰਨੇ, ਉਹਦੇ ਅੰਦਰ ਵੀ ਉਹ ਆ ਗਿਆ ਕਸਾ। ਇਹ ਜਿਹੜੇ ਮਹਾਂ ਇਹੋ ਜਿਹੀਆਂ ਕਸਾਈਆਂ 'ਚ ਚੇਂਜਸ ਆ ਗਈਆਂ, ਇਹੋ ਜਿਹੇ ਅਗਲੇ ਦੱਸਣਗੇ ਵੀ ਕਿਸ ਤਰ੍ਹਾਂ ਸਾਡਾ ਸੁਭਾਅ ਜਿਹੜਾ ਕਦੀ ਸਭ ਤੋਂ ਵੱਡਾ ਦੁਸ਼ਮਣ ਸਾਡਾ ਕਾਮ ਹੈ, ਇਹ ਬੰਦਾ ਕਿੱਦਾਂ ਕੰਮ, ਕਈ ਕਿਤਾਬਾਂ ਲਿਖੀ ਜਾਂਦੀ ਆ ਸੈਲਫ ਕੰਟਰੋਲ ਅਤੇ ਫੁੱਲਾਂ, ਉਹ ਕੱਖ ਨਹੀਂ ਹੋਣਾ ਜਿਸ ਤੱਕਰ ਤੁਸੀਂ ਨਾਮ ਨਹੀਂ ਜਪਦੇ। ਇਹ ਚੀਜ਼ਾਂ ਕਾਹਦੇ ਨਾਲ ਵਸ ਹੋਣੀਆਂ, ਜਾਸ ਜਪਤ ਵਸ ਆਵੇਂ ਪੰਚਾ, ਜਾਸ ਜਪਤ ਹਿਰਦੇ ਅੰਮ੍ਰਿਤ ਸੰਚੇ, ਜਪ ਜਪ ਕੇ ਹੀ ਇਹ ਸਾਰੇ ਠੰਡੇ ਪੈਣੇ ਹੈ। ਇਹ ਨਾਮ ਚ ਇੱਕ ਸ਼ਕਤੀ ਹੈ। ਇਸ ਕਰਕੇ ਅਗਲੀਆਂ ਤੁਕਾਂ ਰਾਹ ਤੋਂ ਬਾਅਦ ਆਈਆਂ
ਦੀ ਸਤ ਮਾਸ ਨਾ ਖਾਏ
ਬਿਲਾਈ, ਕਹਿੰਦੇ ਬਿੱਲੀ ਨੂੰ ਮਾਸ ਮਾਸ ਨੂੰ,
ਦੀ ਸਤ ਮਾਸ ਨਾ ਖਾਏ ਮਹਾਂਕਲ ਸਾਦੇ ਛੁਰੀ
ਆਮ ਘਾੜੀ ਮਸ਼ਹੂਰ ਆ, ਬੱਕਰੇ ਨੂੰ ਲਾਲ ਕੱਢਦਾ ਸੀ ਕਸਾਈ, ਉਹ ਕਿਤੇ ਗਾਹਕ ਆ ਗਿਆ, ਸਾਰਾ ਜਿਹੜਾ ਕੱਟਿਆ ਮਾਸ ਸੀ ਉਹ ਵਿਕ ਗਿਆ। ਆਮ ਸਟੋਰੀ ਆ, ਔਰ ਕਸਾਈਆਂ ਨਾਲ ਵਰਤਦੀ ਹੈ ਜੀ। ਉਹ ਜਿਸ ਵੇਲੇ ਆ ਗਿਆ ਗਾਹਕ, ਕਹਿੰਦੇ ਯਾਰ ਮੇਰੇ ਤੇ ਮੈਂ ਸ਼ਾਮ ਨੂੰ ਲੇਟ ਹੋ ਗਿਆ, ਮਿਹਨਤ ਕਰਦਾ। ਉਹ ਜੀਂਦੇ ਬੱਕਰੇ ਦੀ ਜਾ ਕੇ ਟੈਸਟੀਕਲ ਵੱਢ ਲਿਆ। ਦੇਖੋ ਕਿੱਡਾ ਬੇਰਹਿਮ ਸੀ, ਜੀਂਦੇ ਬੱਕਰੇ ਨੂੰ ਸਾਹ ਲਾ, ਅਤੇ ਉਹ ਜਿਸ ਵੇਲੇ ਉਹ ਦੇਣ ਚੱਲਿਆ ਅਤੇ ਉਹ ਬੱਕਰਾ ਖਿੜਕ ਰਾਬੜਾ ਹੋ ਕੇ ਆਉਂਦਾ, ਉਹ ਖਿੜ ਖਿੜ ਕੇ ਹੱਸ ਪਿਆ, ਕਹਿੰਦਾ ਇਹ ਸਦਨੇ ਤੂੰ ਇਹ ਭਾਜੀ ਨਵੀਂ ਮੇਰੇ ਸਿਰ 'ਤੇ ਛਾੜੀ ਆ, ਕਈ ਜਨਮਾਂ ਤੂੰ ਮੈਂ ਤੈਨੂੰ ਮਾਰਦਾ ਆਇਆ, ਉਸ ਤੋਂ ਬਾਅਦ ਮੈਂ ਤੂੰ ਮੈਨੂੰ ਅਗਲੇ ਜਨਮ 'ਚ ਮਾਰਦਾ ਮਾਰਾ, ਪਰ ਆਹ ਜੀਂਦੇ ਨੂੰ ਤੂੰ ਜਿਹੜਾ ਤੂੰ ਕਰ ਰਿਹਾ ਨਾ, ਇਹ ਤੂੰ ਨਵੇਂ ਸਿਰ ਪਾਏ ਉੱਥੇ ਹੀ ਸੁਰੀ ਆ ਮਾਰੀ। ਉਹ ਇਹ ਤਾਂ ਕਰਮ ਦਾ ਫਲ ਨਾਸ਼ ਨਹੀਂ ਹੁੰਦਾ, ਜੋ ਮੈਂ ਕਰਾਂਗਾ ਮੈਨੂੰ ਭੁਗਤਣਾ ਪੈਣਾ। ਇਸੇ ਕਰਕੇ ਕਬੀਰ ਸਾਹਿਬ ਦਾ ਸਲੋਕ ਹੈ, ਕਬੀਰ ਖੂਬ ਖਾਣਾ ਖਿਚੜੀ ਜਾਮੈ ਅੰਮ੍ਰਿਤ ਲੂਣ, ਹੀਰਾ ਰੋਟੀ ਕਾਰਨੇ ਗਲਾ ਕਟਾਏ ਕੌਣ। ਆ ਜਿਹੜੇ ਕਹਿੰਦੇ ਨਾ ਮਾਸ ਕਿੱਥੇ ਲਿਖੇ ਆ ਜੀ, ਮਨਾ ਕਈ ਤੁਕਾਂ ਹੀ ਦਈ ਆ ਰਹੇ ਹੈ, ਲੇਕਿਨ ਇਸ ਵੇਲੇ ਆਹ ਟੁੱਕਦੀ ਹੈ। ਕਬੀਰ ਕਹਿੰਦਾ ਖਿਚੜੀ ਖਾ ਆਰਾਮ ਨਾਲ, ਜਿਹੜੀ ਸ਼ਿਕਾਰ ਦੀ ਰੋਟੀ ਕਿਸੇ ਜੀ ਨੂੰ ਮਾਰ ਕੇ ਖਾਏਗਾ, ਅਗਲੀ ਵਾਰੀ ਤੈਨੂੰ ਉਹ ਜੀ ਬਣਨਾ ਪੈਣਾ, ਤੇਰਾ ਉਹ ਗਲ ਕੱਟੇਗਾ। ਕਬੀਰ ਖੂਬ ਖਾਣਾ, ਕਹਿੰਦਾ ਖਿਚੜੀ ਚੰਗੀ ਹੈ, ਇਹ ਚ ਲੂਣ ਕਿਸੇ ਦਾ ਦੇਖਾ ਤਾਂ ਨਹੀਂ ਨਾ। ਇਸ ਕਰਕੇ ਜਿੰਨਾ ਮਰਜ਼ੀ ਬੰਦਾ ਲੇਖਾ ਕਰਮਾਂ ਦਾ ਵਧਾੜੇ, ਉਹਨੂੰ ਭੁਗਤਣਾ ਪੈਣਾ ਹੈ। ਇਸ ਕਰਕੇ ਜੋ ਕਰਮਾਂ ਦਾ ਬੀਜ ਨਾਸ ਨਹੀਂ ਹੁੰਦਾ। ਇਸ ਕਰਕੇ ਕਬੀਰ ਖੂਬ ਖਾਣਾ ਖਿਚੜੀ ਜਾਂ ਤਦੇ ਬੜੇ ਬੜੇ ਸਾਧੂ ਸਾਰੇ ਇਹ ਲੇਖਾ ਨਹੀਂ ਵਧਾਉਂਦੇ ਆਪਣਾ, ਇਹ ਮਾਸ ਮੂੰਹ ਮਾਸ ਤਾਂ ਅੱਜ ਕੱਲ੍ਹ ਡਾਕਟਰਾਂ ਨਾਲ ਵੈਸੇ ਵੀ ਸਭ ਮਨਾ ਕਰਤਾ, ਵੀ ਬਿਲੋਂਗ ਟੂ ਕਾਊ ਫੈਮਿਲੀ, ਅਸੀਂ ਵੈਜੀਟੇਰੀਅਨ ਹੈ, ਸਾਡੇ ਮੇਦੇ ਦੇ ਵਿੱਚ ਉਹ ਐਸਿਡ ਊਜ਼ ਆਊਟ ਨਹੀਂ ਹੁੰਦਾ ਜਿਹੜਾ ਮਾਸ ਨੂੰ ਹਜ਼ਮ ਕਰ ਸਕੇ, ਜਿਹੜਾ ਅਕਾਬ ਔਰ ਸ਼ੇਰ ਦੇ ਮੇਦਿਆਂ 'ਚ ਹੈ। ਇਸ ਕਰਕੇ ਡਾਕਟਰਾਂ ਨੇ ਫੈਸਲਾ ਕਰ ਦਿੱਤਾ, ਇੱਧਰਲੀ ਦੁਨੀਆ ਹੌਲੀ ਹੌਲੀ ਵੈਜੀਟੇਰੀਅਨ ਹੋ ਰਹੀ ਆ, ਸਾਡਿਆਂ ਨੂੰ ਹਬਲੂ ਲੱਗਾ ਸਾਡੇ ਆਣ ਕੇ ਦੇ ਉਹ ਚਿਕਨ ਅਤੇ ਚਿਕਨ 'ਚ ਮਾਸ ਆ ਰਹੇ, ਇਹ ਨਹੀਂ ਸਮਝਦੇ ਵੀ ਸਾਨੂੰ ਲੇਖਾ ਦੇਣਾ ਪੈਂਦਾ ਹੈ। ਸਾਰੀ ਚੀਜ਼ ਦਾ ਕੋਈ ਅਨਕੰਟਰੋਲ ਕੰਮ ਨਹੀਂ ਹੈ। ਕਬੀਰ ਖੂਬ ਬਾਣੀ ਹੈ, ਕਬੀਰ ਰੋਜ਼ ਹੀ ਜਪ 'ਚ ਪੜ੍ਹਦੇ ਹੋ, ਅਸੰਖ ਗਾਲਵਾਡ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਔਰ ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਵੀ ਜੀਆਂ ਕੋਹਤ ਨਾ ਸੰਗੇ ਪ੍ਰਾਣੀ। ਇਸ ਕਰਕੇ ਅਸੀਂ ਕਦੀ ਬਾਣੀ ਨੂੰ ਦੇਖਿਆ ਨਹੀਂ ਹੈ, ਜਿਹੜੇ ਬਾਣੀ ਨੂੰ ਸਮਝਾਉਣ ਵਾਲੇ ਹੈ, ਕਿਉਂਕਿ ਉਹ ਆਪ ਖਾਂਦੇ ਹੁੰਦੇ, ਉਹ ਇੱਕ ਉਪਦੇਸ਼ ਹੀ ਨਹੀਂ ਕਰਦੇ। ਉਹ ਛੇਤੀ ਨਾਲ ਬਾਬੇ ਨਾਨਕ ਦਾ ਸ਼ਬਦ ਡਰਨਗੇ, ਮਾਸ ਮਾਸ ਕਰ ਮੂਰਖ ਝਗੜੇ, ਦੇਖੋ ਜੀ ਬਾਬਾ ਨਾਨਕ ਕਹਿੰਦਾ, ਉਹ ਬਾਬਾ ਨਾਨਕ ਉਹ ਸ਼ਬਦ ਸਾਰਾ ਦੇਖੋ, ਉਹਦੇ 'ਚ ਮਾਸ ਮਾਸ ਕਰ ਮੂਰਖ ਝਗੜਨ ਦਾ ਮਤਲਬ ਹੈ, ਪਿਛੇ ਬਾਹਮਣਾ ਤੂੰ ਕੜਛੀ ਨਹੀਂ ਲੱਗਣ ਦਿੰਦਾ ਦੂਸਰੇ ਬੰਨੇ, ਚੁੱਲ੍ਹਾ ਨਵਾਂ ਹਰ ਜਿੱਥੇ ਮਾਸ ਧਰਿਆ ਹੋਵੇ ਤੂੰ ਉਸ ਚੁੱਲ੍ਹੇ 'ਤੇ ਆਪਣੀ ਰੋਟੀ ਟੁੱਕ ਛੱਡ ਦਿੰਦਾ। ਸਾਡੇ ਤਾਂ ਲਾਊ ਹੈ ਵੀ ਜੇ ਕਿਤੇ ਖਾਣ ਨੂੰ ਨਾ ਮਿਲੇ ਕੋਈ ਚੀਜ਼ ਹੈ, ਤੁਹਾਨੂੰ ਟ੍ਰੇਨ ਦੇ ਵਿੱਚ ਕੋਈ ਨਹੀਂ ਵੈਜੀਟੇਰੀਅਨ ਚੀਜ਼ ਮਿਲਿਆ, ਉਹਦਾ ਮਾਸ ਮਾਸ ਕੱਢ ਸੁੱਟੋ, ਬਾਕੀ ਤਾਂ ਖਾ ਸਕਦੇ ਹੋ। ਇਹ ਜਿਹੜੀ ਫਲੈ ਵੈਜੀਟੇਰੀ ਆ, ਉਹ ਸ਼ਬਦ 'ਚ ਵੀ ਮਾਸ ਮਾਸ ਕਰ ਮੂਰਖ ਚਬਣੇ, ਉਹ ਬਾਬਾ ਨਾਨਕ ਨੇ ਲਿਖਿਆ ਮਾਸੋਂ, ਤੂੰ ਮਾਸ ਨੂੰ ਨਫ਼ਰਤ ਨਾ ਕਰ, ਨਾ ਖਾਣ ਵਾਲਿਆਂ ਨਾਲ ਨਫ਼ਰਤ ਕਰ, ਆਪ ਸ਼ਬਦ ਤੂੰ ਨਾ ਮਾਸ ਖਾਣ ਵਾਲਿਆਂ ਨਾਲ ਜਿਹੜੀ ਨਫ਼ਰਤ ਕਰਨੀ ਹੈ ਨਾ, ਉਸ ਸ਼ਬਦ 'ਚ ਹਟਾਈ ਹੈ ਵੀ ਮਾਸੋਂ 'ਤੇ ਜੰਮਿਆ, ਮਾਸ ਜੰਮ ਕੇ ਮਾਸ ਹੀ ਮੰਮਾ ਮੂੰਹ ਚ ਲਿਆ, ਮਾਸ ਹੀ ਵਿਆਹ ਕੇ ਲਿਆਂਦਾ ਤੂੰ, ਮਾਸ ਹੀ ਨਾਲ ਭੋਗ ਕੀਤਾ ਤੂੰ, ਮਾਸ ਹੀ ਗਾਂ ਜੰਮਿਆ, ਕਿੱਥੇ ਜਾਓਗੇ? ਮਾਸ ਹੀ ਬਾਹਮਣ ਨੱਕ ਚੜਾ ਦਿਓ, ਇੰਨਾ ਵੇਦਾਂ ਸ਼ਾਸਤਰਾਂ ਚੜੇ ਬ੍ਰਾਹਮਣਵਾਦ ਹੈ ਇਹ ਸਾਡੇ ਸਿੱਖਾਂ ਚ ਹੀ ਵਿਆਹ ਬਣੀ। ਇਹਨਾਂ ਨਾ ਮੈਂ ਕਹਿਣਾ ਨਾਂ ਨਹੀਂ ਲੈਣਾ, ਇਹਨਾਂ ਨਾ ਪਤਤ ਕਰਾਰ ਦੇ ਦਿੱਤਾ, ਜਿਹੜਾ ਮਾਸ ਖਾਂਦਾ ਪਤਤ ਕਰ ਦਿੰਦੇ। ਇਹ ਨਹੀਂ ਹੈ ਸਾਡਾ ਉਹ ਸ਼ਬਦ ਹੀ ਉਸ ਤੋਂ ਲਾਈਟ ਗਿਆ ਵੀ ਮਾਂ ਆਪਣਾ ਲੇਖਾ ਘੱਟ ਰੱਖ, ਇਸ ਕਰਕੇ ਜੋ ਕਰੇਗਾ ਭਰੇਗਾ। ਇਸ ਕਰਕੇ ਕਬੀਰ ਖੂਬ ਖਾਣਾ ਖਿਚੜੀ ਵਿਆਹਵੇਂ ਅੰਮ੍ਰਿਤ ਲੂਣ ਹੀਰਾ ਰੋਟੀ ਸ਼ਿਕਾਰ ਦੀ ਰੋਟੀ ਬਾਰੇ ਗੱਲਾਂ ਕਟਾਏ ਕੌਣ ਲੇਖਾ ਦੇਣਾ ਪੈਂਦਾ। ਇਸ ਕਰਕੇ ਮਹਾਰਾਜ ਨਾ ਆ ਕਿਹਾ ਵੀ ਉਹ ਕਸਾਬ ਨੂੰ ਕਹਾਣੀਆਂ ਐਵੇਂ ਚੇਂਜ ਥੋੜ੍ਹੀ ਆ ਜਾਂਦੀ, ਰੱਬ ਜਦੋਂ ਨਜ਼ਰ ਨਿਹਾਲ ਕਰਦਾ ਤਾਂ ਉਹਨੂੰ ਕੋਈ ਸੱਟ ਵੱਜਦੀ ਹੈ ਵੀ ਹਾਂ ਮੈਂ ਨਵਾਂ ਹੀ ਲੇਖਾ ਸ਼ੁਰੂ ਕਰ ਰਿਹਾ। ਕਹਿੰਦਾ ਅੱਗੇ ਕਈ ਜਨਮ ਅਸੀਂ ਬਣਦੇ ਆ ਰਹੇ ਹਾਂ ਤੂੰ ਨਵੀਂ ਭੱਜ ਚਾੜ ਸਿੱਟੀ ਸਾਡੇ ਤੇ, ਉਹ ਉਹ ਮਾੜੀ ਆਠ ਉਹਦੇ ਉਹਦੇ ਲਈ ਤੂੰ ਕਹਿ
ਮਹੰਤ
ਕਸਾਬੇ। ਬੱਬੇ ਜੀ ਸਿਹਾਰੀ ਬੁਲਾਉਣੀ ਹੈ, ਜੇ ਕਸਾਬੇ ਨਾ ਬੁਲਾਓਗੇ ਨਾ ਟਿਊਨ ਫਿਰ ਟੋਣੀ ਨਾ ਮਤਲਬ ਸਮਝਣ। ਮਹਾਂ ਕਸਾਬੇ ਕਸਾਬ ਨੇ ਕਸਾਈ ਨੇ,
ਮਹਾਂ ਕਸਾਬੇ ਚੁਰੀ
ਕਦੋਂ
ਦੀਸਤ ਮਾਸ ਨਾ ਖਾਏ
ਕਦੋਂ
ਕਰਨੇ ਹਾਰ ਪ੍ਰਭ ਹਿਰਦੇ
ਜਦੋਂ ਨਾਮ ਜਪ ਜਪ ਕੇ ਉਹ ਹਿਰਦੇ ਜਾ ਜਾਂਦਾ ਹੈ।
ਕਰਨੇ ਹਾਰ ਪ੍ਰਭ ਹਿਰਦੇ
ਲਫਜ਼ਾਏਗਾ ਸਦਾ ਨਹੀਂ ਕਹੋ ਬੂਠਾ ਕਹਿੰਦੇ ਅੰਦਰੋਂ ਉੱਗਦਾ ਹੀ ਉਹ ਚੀਜ਼ ਅੰਦਰੋਂ ਉੱਭਰ ਉੱਭਰ ਪੈਂਦੀ ਉਹ ਬੂਠਣਾ ਅੰਦਰੋਂ ਉੱਠਦਾ ਫਿਰ ਰੱਬ ਜਿਹੜਾ ਅੰਦਰ ਆਇਆ
ਕਰਨੇ ਹਾਰ ਕਰਨ ਹਾਰ ਕਰਨ ਹਾਰ
ਕਰਨ ਹਾਰ ਉਹ ਸਤਿਗੁਰੂ ਹੈ ਕਰਨ ਕਰਾਵਣ ਸਾਗਰ ਵਿਦੇ ਸਤਿਗੁਰੂ ਹਮਾਰਾ ਉਹ ਪਾਵਰ ਪੈਦਾ ਹੁੰਦੀ ਹੈ
ਕਰਨ ਹਾਰ ਪ੍ਰਭ ਉਹ
ਕਿਸਮ ਦਾ ਰੱਬ ਹੀ ਹੁੰਦਾ ਪਰ ਰੱਬ ਪਹਿਲਾਂ ਨਹੀਂ ਆਉਂਦਾ ਪਹਿਲਾਂ ਉਹ ਪਾਵਰ ਆਉਂਦੀ ਹੈ ਇਸੇ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰਮਾਨੇ ਪਹਿਲਾਂ ਸੀ ਰੱਬ ਦੇ ਸਾਨੂੰ ਪਤਾ ਹੀ ਨਹੀਂ ਹੈ ਕਹਿੰਦੇ ਜਿਹੜਾ ਪਹਿਲੀ ਉਹ ਚੀਜ਼ ਅੰਦਰ ਆਉਂਦੀ ਨਾ ਮੈਂ ਚਲੋ ਉਹ ਮੇਰਾ ਰੱਬ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ ਔਰ ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ ਉਲਡਾ ਆਇਆ ਅੰਦਰ ਉਹਨੇ ਮੈਨੂੰ ਸ਼ਬਦ ਦਿੱਤਾ ਨਾਮ ਦਿੱਤਾ ਗੁਰ ਸਤਿਗੁਰ ਕੇ ਬਚਨੇ ਅਸੀਂ ਰੱਬ ਨੂੰ ਜਾਣ ਲਿਆ ਫਿਰ ਪਹਿਲਾਂ ਉਹ ਆਇਆ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ ਗੁਰ ਸਤਿਗੁਰ ਕੇ ਬਚਨੇ ਹਾਰ ਹਮ ਜਾਣੇ ਤਾਂ ਜਿਹੜਾ ਲਫ਼ਜ਼ ਪ੍ਰਭ ਲਿਖਿਆ ਵੀ ਪ੍ਰਭ ਵੀ ਉਹ ਤੋਂ ਬਾਅਦ ਹੀ ਆਏਗਾ ਪਰ ਪਹਿਲਾਂ ਉਹ ਚੀਜ਼ ਆਏਗੀ ਕਿ
ਕਾਰਨ
ਹਾਰ ਹੈ ਵੀ ਮੱਛੀ ਜਾਲ ਉੱਤੇ ਪਾਇਆ ਸੀ ਮੱਛੀ ਨਾ ਵਿੱਚ ਜਾਲ ਰੋਂਦੀ ਸੀ ਮੱਛੀ ਆਮ ਸ਼ਬਦਾਂ 'ਚ ਆਉਂਦਾ ਮੱਛੀ ਜਾਲ 'ਚ ਫਸ ਗਈ ਉਹਨੇ ਪਾਇਆ ਰੋ ਰਹੀ ਹੈ ਕਹਿੰਦਾ ਜਦੋਂ ਉਹ ਆ ਗਿਆ ਤੇ ਉਹਨੇ ਜਾਲਾ ਹੀ ਆਲਾ ਦੁਆਲਾ ਤੋੜ ਕੇ ਤੈਨੂੰ ਮੱਛਰੀ ਨੂੰ ਫਿਰ ਪਾਣੀ 'ਚ ਤਾਰੀਆਂ ਲਾਉਣੀਆਂ ਤੂੰ ਇਹ ਹੈ ਬੰਦੇ ਦੀ ਮਾਇਆ ਪਰੇ ਹਟ ਜਾਣੀ ਮੱਛੀ ਮਾਂ ਕੀ ਹੈ ਜਾਲਾ ਕੀ ਹੈ ਸਾਡੇ ਆਲੇ ਦੁਆਲੇ ਮਾਇਆ ਹੈ ਮਹਾਂਬਲੀ ਇਹ ਉਹਨੂੰ ਪਰਾਂ ਕਰ ਦਿੰਦਾ ਰੱਬ ਜਦੋਂ ਉਹ ਹਿਰਦੇ 'ਚ ਆ ਜਾਂਦੀ ਹੈ ਉੱਥੇ ਦਿਨ ਮਾਇਆ ਭੱਜ ਜਾਂਦੀ ਹੈ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਕਦੀ ਰਹਿਣੀਆਂ ਇਸ ਸਰੀਰ 'ਚ ਜਾਂ ਤਾਂ ਸਤਿਗੁਰੂ ਆਏਗਾ ਉਹ ਰਹੇਗਾ ਅਤੇ ਜਾਂ ਮਾਇਆ ਦਾ ਰਾਜ ਹੋਏਗਾ ਜਦੋਂ ਸਤਿਗੁਰੂ ਅੰਦਰ ਆਉਂਦਾ ਉਹ ਪਾਵਰ ਇਹ ਮਾਇਆ ਭੱਜ ਜਾਂਦੀ ਇਸ ਕਰਕੇ ਉਹ ਸਾਰੇ ਮਾਇਆ ਦੇ ਬੰਧਨ ਟੁੱਟ ਗਏ ਆਹ ਬੜਾ ਜ਼ਰੂਰੀ ਹੈ ਤਾਂ ਪਹਿਲਾਂ ਹੀ ਸਾਡਾ ਅਗੜਾ ਆਇਆ
ਦੀ ਸਤ ਮਾਸ ਨਾ ਖਾਏ ਪਿਲਾਏ ਮਹਾਕਸਾ ਕਾਰਨ ਹਾਰ ਪ੍ਰਭ
ਅੰਗੂਠਾ ਉੱਗਿਆ
ਕਰਨ ਹਾਰ ਪ੍ਰਭ ਫਾਤੀ ਮਛਲੀ ਕਾ
ਫਸੀ ਹੋਈ ਮੱਛੀ ਦਾ
ਫਾਤੀ ਮਛਲੀ ਕਾ
ਇਹ ਕੌਣ ਕਰਨ ਵਾਲਾ ਰਾਹੁਲ ਨੂੰ ਪੁੱਛੀਏ ਕੌਣ ਕਰੇਗਾ ਸੁੱਕਾ ਢਿੰਗਰ ਹੋਵੇ ਸੁੱਕਾ ਢਿੰਗਰ ਕਿਹਨੂੰ ਕਹਿੰਦੇ ਲੱਕੜੀ ਦਾ ਇੱਕ ਦਰਖਤ ਤੇ ਹਰਿਆ ਭਰਿਆ ਹੁੰਦਾ ਦੂਸਰੇ ਨੂੰ ਸੁੱਕਾ ਢਿੰਗਰ ਕਹਿੰਦਾ ਇਹਦੀ ਜਾਂ ਪੱਤੀਆਂ ਨਿਕਲੀਆਂ ਇਹ ਪੁੰਗਰ ਪਿਆ ਸੁੱਕਾ ਔਰ ਪੁੰਗਰਿਆ ਨੀ ਹਰਾ ਚੁਰੂਰ ਹੋ ਗਿਆ ਇੰਡੀਆਂ ਬਰਾਂਚਾਂ ਨੇ ਛੱਡੀਆਂ ਸੁੱਕੇ ਢਿੰਗਰ ਨਾਲ ਸੁੱਕੀ ਲੱਕੜੀ ਨਾਲ ਇਹ ਇਨਸਾਨ 'ਚ ਫਿਰ ਇਹ ਚੀਜ਼ਾਂ ਅੰਦਰੋਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਲੱਕੜੀ
ਕਿਆ
ਪੰਜਾਬੀ ਦਾ ਲਫ਼ਜ਼ ਲੈ ਹਰੇ ਚੜੂ
ਕਹਿੰਦਾ
ਐਡਾ ਵੱਡਾ ਰੇਗਿਸਤਾਨ ਰੇਤੀ ਰੇਤ ਉਹਦੇ ਵਿੱਚ ਇੱਕ ਕਮਲ ਦਾ ਫੁੱਲ ਗਿਆ ਕਮਲ ਦਾ ਫੁੱਲ ਤੇ ਪਾਣੀ 'ਚ ਹੁੰਦਾ ਉਹ ਜਿਹਦੀਆਂ ਥੱਲਿਓਂ ਚੱਪੜੀਆਂ ਕੱਢ ਕੇ ਜੜ੍ਹਾਂ 'ਚ ਖਾਈ ਦੀਆਂ ਅਤੇ ਉੱਤੇ ਕਮਲ ਫੁੱਲ ਹੁੰਦਾ ਔਰ ਥੱਲੇ ਚੱਪੜੀ ਹੁੰਦੀ ਉਹ ਜਿਹੜੀਆਂ ਜਿਹਦੇ 'ਚ ਬੀਜ ਹੁੰਦੇ ਅਤੇ ਉਹ ਭੇਂ ਭਾਂ ਵਗੈਰਾ ਜਾਂ ਸਾਰੇ ਲੇਕਿਨ ਉਹ ਜਿਹੜਾ ਕਮਲ ਹੁੰਦਾ ਨਾ ਉਹ ਇੱਕ ਐਸਾ ਵੀ ਜਿੰਨਾ ਪਾਣੀ ਗਾਂ ਆਉਂਦਾ ਉਹ ਆਪਣਾ ਫੁੱਲ ਲਿਭਣ ਨਹੀਂ ਦਿੰਦਾ ਫੁੱਲ ਖਿੜਿਆ ਰਹਿੰਦਾ ਕਮਲ ਦਾ ਕਹਿੰਦੀ ਰੇਗਿਸਤਾਨ 'ਚ ਕਮਲ ਇਹ ਕੀ ਸੀ ਕੱਲਰ ਕਵਲ ਭਗਤ ਪ੍ਰਹਿਲਾ ਔਰ ਨਾ ਕੁਛ ਦੈਂ ਅਤੇ ਰੇਗਿਸਤਾਨ ਉਹਦੇ ਘਰ 'ਚ ਆ ਫੁੱਲ ਜੰਮ ਪਿਆ ਪ੍ਰਹਿਲਾਦ ਇਹ ਅਨਹੋਣੀਆਂ ਗੱਲਾਂ ਹੁੰਦੀਆਂ ਇਸ ਕਰਕੇ ਇਹ ਜਿਹੜਾ ਉੱਚੇ ਥੜ ਫੁੱਲੇ ਕਮਲ ਅਨੂਪ ਹੈ ਜਿੱਦਾਂ ਪ੍ਰਹਿਲਾਦ ਹਰਨਾਕਿਸ਼ ਦੇ ਘਰ 'ਚ ਜੰਮ ਪਿਆ ਆ ਹਰਨਾਕਿਸ਼ ਦੇ ਇਸ ਤਰ੍ਹਾਂ ਅਚੰਭਾ ਚੀਜ਼ਾਂ ਹੁੰਦੀਆਂ ਆ ਸਤਿਗੁਰੂ ਆਣ ਕੇ ਕਰਦਾ ਇਸ ਦੁਨੀਆ 'ਚ ਹੱਲ ਨੀ ਕਹਿਣਾ ਲੱਡੇ ਨੂੰ ਸਿਆਰੀ ਬੁਲਾਓਗੇ ਤਾਂ ਠੀਕ ਸਮਝ ਆਏਗੀ
ਅਗਨੇ
ਆ ਗਿਆ ਸਤਿਗੁਰ ਵਜੂਦ ਜਿਹੜੀ ਦੇਹ ਨੀ ਹੈ ਕਰਨ ਕਰਾਵਣ ਸਗਲ ਦੇ ਤਾਂ ਸਤਿਗੁਰੂ ਇਹਨੂੰ ਗੁਰਦੇਵ ਕਿਹਾ ਇਹਨੂੰ ਹੀ ਜਿੱਥੇ ਇਕੱਲਾ ਹੋਏ ਸੰਤ ਕਿਹਾ ਇਹਨੂੰ ਹੀ ਸਾਧ ਕਿਹਾ ਜਿਹੜਾ ਅੰਦਰ ਆਉਣਾ ਹੈ ਔਰ ਇਹੋ ਸਤਿਗੁਰੂ ਹੈ ਜਿਹੜਾ ਸਦਾ ਸਦਾ ਹੈ ਲੇਕਿਨ ਇਹ ਸਤਿਗੁਰ ਦੇਵ ਨਾਲ ਸਾਰੇ ਕੰਮ ਕੀਤੇ ਔਰ ਅੱਗ ਨੇ ਅੰਦਰ ਠੰਡ ਪਾ ਤੀ ਉਹਨੇ ਆਣ ਕੇ
ਅੱਗ ਨੇ ਅੱਗ
ਅੱਗ ਵਾਲੀਆਂ ਚੀਜ਼ਾਂ ਭਰੇ ਕਰ ਛੱਟੀਆਂ ਬੰਦੇ ਨੂੰ ਸ਼ਾਂਤੀ ਆ ਗਈ ਔਰ ਸਾਰੀ ਉਮਰ ਫਿਰ ਬਲੱਡ ਪ੍ਰੈਸ਼ਰ ਨਹੀਂ ਹੁੰਦਾ ਬਲੱਡ ਪ੍ਰੈਸ਼ਰ ਕਾਹਦੇ ਨਾਲ ਹੁੰਦਾ ਇਹਨਾ ਨਹੀਂ ਅੰਦਰ ਹੁੰਦਾ ਅੰਦਰ ਜਹਾਂ ਠੰਡ ਹੋ ਗਈ ਜਦੋਂ ਬੰਦਾ ਐਨ ਰਾਸ ਚਾਣ ਕੇ ਕਹਿੰਦੇ
ਅਗਨੇ
ਔਰ ਆਪਣੀ ਨਾਮ ਜਪਣ ਵਾਲੀ ਸੇਵਕ ਨੂੰ ਸੇਵਾ ਨੂੰ ਲਾੜਿਆ ਗੁਰੂ ਅਰਜਨ ਪਾਤਸ਼ਾਹ ਦੀ ਆਪਣੀ ਬੀਤੀ ਇਹ ਚੀਜ਼ ਹੈ
ਸੇਵਕ
ਫਿਰ ਕਹੋ
ਕਿਰਪਾ ਨੇ
ਵਾਲੇ ਅਕਿਰਤ ਕਣ ਕੌਣ ਹੁੰਦੇ? ਅਕਿਰਤ ਕਣ ਉਹ ਹੈ ਜੋ ਕਿਸੇ ਦਾ ਕੀਤਾ ਜਾਤਾ ਨਾ ਹੋਏ, ਅਗਲਾ ਇੰਨਾ ਭਲਾ ਕੀਤਾ ਕਿਸੇ ਨਾਲ ਉਹਦੇ ਨਾਲ ਔਰ ਉਹਦੇ ਨਾਲ ਹਰਾਮਖੋਰੀ ਕਰਦੇ, ਇਹਨੇ ਇੰਨਾ ਭਲਾ ਉਹਦਾ ਕੀਤਾ ਹੋਏ ਕਿਸੇ ਦਾ, ਉਹਨੂੰ ਅੱਗਿਓਂ ਅੱਖਾਂ ਦਿਖਾ ਦੇ। ਅਕਿਰਤ ਕਣ ਲਈ ਇੱਕ ਥਾਂ ਆਉਂਦਾ ਹੈ ਪੁਰਾਣੀਆਂ ਵੇਦਾਂ ਸ਼ਾਸਤਰਾਂ 'ਚ ਵੀ ਔਰ ਸਾਡੀ ਭਾਈ ਗੁਰਦਾਸ ਦੀਆਂ ਵਾਰਾਂ 'ਚ ਵੀ ਹੈ। ਇੱਕ ਚੂੜੀ ਸੀ, ਉਹਨੇ ਬੰਦੇ ਦੀ ਖੋਪਰੀ 'ਚ ਲੈ ਕੇ ਅਤੇ ਮਾਸ ਰਿੱਧਾ ਔਰ ਉਹ ਵੀ ਸ਼ਰਾਬ ਪਾ ਕੇ ਰਿੱਧਾ। ਬੰਦੇ ਦੀ ਖੋਪਰੀ ਉਹਨੂੰ ਰੱਖ ਕੇ ਉਹਦੇ ਵਿੱਚ ਸ਼ਰਾਬ ਪਾਈ, ਮਾਸ ਪਾਇਆ ਔਰ ਸਾਰਾ, ਔਰ ਫਿਰ ਉਹਨੂੰ ਰਿੰਨ ਕੇ ਫਿਰ ਉੱਤੇ ਇੱਕ ਲਾਲ ਕੱਪੜਾ ਲੋਹੇ ਪਾ ਭਰਿਆ ਲਹੂ ਦਾ, ਉਹ ਉੱਤੇ ਢੱਕ ਕਿਹੜੀ ਆ ਰਹੀ ਹੈ ਚੀਜ਼। ਅਗਲਾ ਪੁੱਛਦਾ ਵੀ ਤੂੰ ਇਹ ਕੀ ਚੀਜ਼ ਇੰਨੀ ਢੱਕੀ ਹੈ, ਇਹ ਕਿਉਂ ਢੱਕੀ ਹੈ? ਕਹਿੰਦੀ ਉਹ ਤਾਂ ਢੱਕੀ ਹੈ ਵੀ ਕਿਸੇ ਅਕਿਰਤ ਕਣ ਦੀ ਨਜ਼ਰ ਨਾ ਹੀ ਖਰਾਬ ਨਾ ਹੋ ਜਾਏ ਇਹਨਾਂ ਨਜ਼ਰ ਨਾਲ। ਅਕਿਰਤ ਕਣ ਐਡਾ ਹੀ ਵੱਡੀ ਚੀਜ਼, ਐਡਾ ਬੁਰਾ ਬੰਦਾ ਸਮਝਿਆ ਗਿਆ ਵੀ ਜਿਹੜਾ ਕੀਤਾ ਨਾ ਜਾਤਾ ਹਰਾਮ ਖੋਰ। ਅਸੀਂ ਰੱਬ ਦੇ ਸਾਰੇ ਹੀ ਕਿਰਤ ਕਣ ਹੈ ਪਰ ਉਹ ਸਾਨੂੰ ਪਾਲਦਾ ਹੈ। ਇਹੋ ਜਿਹੀ ਅਕਿਰਤ ਕਣ ਦੀ ਡੈਫੀਨੇਸ਼ਨ ਹੈ ਕਿ ਉਹਦੀ ਜੇ ਨਿਗਾਹ ਵੀ ਇਹੋ ਜਿਹੀ ਬੁਰੀ ਚੀਜ਼ 'ਤੇ ਪੈ ਜਾਏ ਉਹ ਕਹਿੰਦੀ ਇਹ ਖਰਾਬ ਨਾ ਹੋ ਜਾਏ। ਅਕਿਰਤ ਕਣ ਦੀ ਨਜ਼ਰ ਐਡੀ ਭੈੜੀ, ਅਕਿਰਤ ਕਣ ਦਾ ਕਰੈਕਟਰ ਔਰ ਮਹਾਰਾਜ ਆਪ ਅਕਿਰਤ ਕਣ ਕੈਸਾ ਬਣਦੇ। ਅਸੀਂ ਸਾਰੇ ਹੀ ਰੱਬ ਦੇ ਅਕਿਰਤ ਕਣ, ਸਾਨੂੰ ਇੰਨਾ ਕੁਛ ਦੇਣ ਵਾਲਾ ਅਸੀਂ ਆਹ ਕੀ ਕਰਦਾ ਉਹ ਅਕਿਰਤ ਇੱਕ ਦਿੰਦਾ ਨਗਲੈਕਟ ਕਰ ਦੇਣਾ। ਚਲੋ ਕੀ ਨਹੀਂ ਫਰੀਦਾ ਬੁਰੇ ਦਾ ਭਲਾ ਕਰ, ਚੰਗੇ ਦਾ ਤੇ ਸਾਰਾ ਕਰ ਦੇ। ਅਕਿਰਤ ਕਣਾਂ ਨੂੰ ਵੀ ਉਹ ਉਧਾਰਦਾ ਹੈ ਫਿਰ ਗੱਲ ਨਾਲ ਆਉਂਦਾ ਹੈ। ਉਹ ਕੌਣ ਹੈ?
ਨਿਧਾਨ ਪ੍ਰੀਤਮ ਪ੍ਰਭੂ
ਹੈ ਤਾਂ ਜਿਹੜੀ ਰਹਾਉ ਨੀ ਲਾਇਆ, ਹਰ ਲਾਈਨ ਤੋਂ ਬਾਅਦ ਰਹਾਉ ਦੁਆ ਤੁਹਾਨੂੰ ਨਵਾਂ ਭਾਵਾਂ ਦੇ ਦੇਸ਼ 'ਚ ਖੇਡੋਗੇ।
ਕਿਰਪਾ ਨਿਧਾਨ ਪ੍ਰੀਤਮ
ਸਦਾ ਹੀ ਦਿਆਲ
ਪ੍ਰਭ ਮੇਰਾ ਹੈ ਸਦਾ ਦਿਆਲ।
ਇਹਨੂੰ ਮਹਾਰੀ ਕਹਿੰਦੇ ਮਾਧੋ ਹਮ ਐਸੇ ਤੂੰ ਐਸਾ, ਤੁਮ ਕਰੋ ਭਲਾ, ਅਸੀਂ ਲਾਂਭਾ ਦਿੰਦੇ ਹਾਂ ਉਸ ਵੇਲੇ, ਤੁਮ ਕਰੋ ਭਲਾ, ਤੇਰੇ 'ਚ ਤੇ ਬੁਰਿਆਈ ਹੈ, ਤੂੰ ਕਰ ਸਕਦਾ ਹੀ ਨਹੀਂ ਕਿਸੇ ਦਾ ਬੁਰਾ, ਉਹ ਵੀ ਜਿਹੜਾ ਕਰਦਾ ਸਾਡੇ ਭਲੇ ਨਹੀਂ ਕਰਦਾ। ਤਾਂ ਅਗਲੀ ਤੁਕਾਈ ਨਾ ਭਗਤ ਜੀ ਦੀ, ਤੁਮ ਕਰੋ ਭਲਾ ਹਮ ਭਲੋ ਨੂੰ ਜਾਣੇ, ਪਰ ਅਗਲੀ ਤੁਕਾਈ ਜਿਹੜਾ ਤੇਰੇ 'ਤੇ ਕੀਤਾ ਵੀ ਹੈ ਤੁਮ ਸਦਾ ਸਦਾ ਦਿਆਲਾ। ਉਹ ਜਦੋਂ ਫਿਰ ਬਾਅਦ 4-5 ਸਾਲ ਬਾਅਦ ਸੋਚੀਦਾ ਉਹ ਚੀਜ਼, ਕਹਿੰਦੀ ਯਾਰ ਉਹ ਤਾਂ ਚੰਗਾ ਹੋ ਗਿਆ, ਕੁੱਬੇ ਦੇ ਮਾਰੀ ਲੱਤ 'ਤੇ ਕੁੱਬੇ ਦਾ ਕੁੱਬ ਸਿੱਧਾ ਹੋ ਗਿਆ। ਕਈ ਵਾਰੀ ਐਸਾ ਕੰਮ ਸਾਡਾ ਬਣ ਜਾਂਦਾ ਹੈ ਸਾਡੇ ਨਾਲ ਕੋਈ ਕਰ ਵੀ ਜਾਏ ਪਰ ਜਿਹਦੇ ਯਾਰ ਰੱਬ ਹੋ ਗਿਆ ਨਾ, ਉਹ ਕਹਿੰਦੇ ਯਾਰ ਚੰਗਾ ਮੈਨੂੰ ਤਾਂ ਮੌਜਾ ਲੱਗ ਗਈ। ਉਹ ਕਰਦਾ ਹੈ, ਉਹ ਬੁਰਾ ਕਰ ਸਕਦਾ ਹੀ ਨਹੀਂ ਕਿਉਂਕਿ ਉਹ 'ਚ ਬੁਰਿਆਈ ਹੈ ਨਹੀਂ। ਸਦਾ ਨਹੀਂ ਸਮਝ ਲਓ ਵੀ ਹਨੇਰਾ ਕੋਈ ਚੀਜ਼ ਨਹੀਂ ਹੈ। ਅਸੀਂ ਲੌਜਿਕ ਦੇਣ ਲੱਗੇ ਹੁਣ, ਹਨੇਰਾ ਕੋਈ ਚੀਜ਼ ਨਹੀਂ ਹੈ। ਕਿਸੇ ਕਮਰੇ 'ਚ ਹਨੇਰਾ ਲਿਆਉਣ ਲਈ ਪੰਡਾਂ ਬੰਨ ਬੰਨ ਕੇ ਹਨੇਰੇ ਦੀਆਂ ਨਹੀਂ ਸੁੱਟੀ ਦੀਆਂ ਜੀ, ਉਹਦੇ ਦੀਵਾ ਖਿੱਚ ਲਓ, ਲਾਈਟ ਖਿੱਚ ਲਓ ਉਸ ਕਮਰੇ 'ਚੋਂ, ਉੱਥੇ ਆਪੇ ਹਨੇਰਾ। ਹਨੇਰਾ ਕੋਈ ਚੀਜ਼ ਨਹੀਂ, ਲਾਈਟ ਚੀਜ਼ ਉਹ ਅੰਦਰੋਂ ਨਿਕਲ ਗਈ। ਇਸੇ ਤਰ੍ਹਾਂ ਹੀ ਸਾਡੇ ਜਿਸਮ 'ਚ ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸਾਰੀਆਂ ਰੋਗਾਂ, ਰੱਬ ਨੇ ਬਿਮਾਰੀਆਂ ਨਹੀਂ ਬਣਾਈਆਂ, ਰੱਬ ਸਦਾ ਪਿਆਰਾ ਹੈ। ਇਸ ਕਰਕੇ ਸਾਡੇ ਅੰਦਰੋਂ ਪਰਮੇਸ਼ਰ ਨਿਕਲ ਜਾਂਦਾ, ਉਹ ਚੀਜ਼ਾਂ ਨਿਕਲ ਜਾਂਦੀਆਂ, ਬਾਕੀ ਨੈਗੇਟਿਵ ਉਹ ਸਾਰੀਆਂ ਚੀਜ਼ਾਂ ਜ਼ੋਰ ਪਾ ਦਿੰਦੀਆਂ। ਇਸ ਕਰਕੇ ਰੱਬ ਸਦਾ ਹੀ ਦਿਆਲ ਹੈ, ਉਹ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ। ਆ ਕਿਰਤ
ਪ੍ਰਭ ਮੇਰਾ
ਸ਼ਬਦ ਸਾਡੇ ਉਹਨੂੰ ਚਰਨ ਕਮਲ ਸੋਹਣੀ ਕਮਲ ਹੁੰਦਾ, ਉਹਨੂੰ ਤਸ਼ਬੀਹ ਦਿੱਤੀ ਸਾਡੇ ਜਿੱਥੇ ਵੀ ਚਰਨ ਆ ਜਾਣ ਉਹ ਮੱਥਾ ਟੇਕਣ ਵਾਲੇ ਨਹੀਂ ਹੈ, ਘੁੱਟਣ ਵਾਲੇ ਨਹੀਂ ਹੈ, ਧੋਣ ਵਾਲੇ ਨਹੀਂ ਹੈ। ਸਾਡੀ ਚਰਨ ਦੀ ਡੈਫੀਨੇਸ਼ਨ ਕਈ ਥਾਂ ਆਈ ਹੈ, ਹਿਰਦੇ ਚਰਨ ਸ਼ਬਦ ਸਤਿਗੁਰ ਕੋ। ਇਸ ਕਰਕੇ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਟੋਆ, ਆਪਣੇ ਚਰਨ ਘੁਟਾਏ ਨਹੀਂ ਉਹਨੇ ਨਾ ਧੁਆਏ, ਆਪਣੇ ਚਰਨ ਜਪਾਈਨ ਜਪਣ ਵਾਲੇ ਹੈ। ਇਹ ਰਿਲੇਟਿਵ ਗਿਆਨ ਹੈ, ਕਿਉਂਕਿ ਸਾਰੀ ਹਿੰਦੂਇਜ਼ਮ ਸਾਰੀ ਦੁਨੀਆ 'ਚ ਦੇਹ 'ਚ ਸੰਤ ਸਾਧਨਾ ਸਤਿਗੁਰ ਮੰਨਦੇ ਸੀ, ਉਹਦੇ ਚਰਨ ਧੋਣੀਆਂ, ਸਾਡਾ ਸਾਡੀ ਦੇਹ ਨਹੀਂ ਹੈ, ਸਾਡਾ ਸ਼ਬਦ ਹੀ ਸਭ ਕੁਛ ਕੰਮ ਕਰਦਾ ਹੈ। ਇਸੇ ਕਰਕੇ ਬਾਬੇ ਨਾਨਕ ਨੇ ਸ਼ਬਦ ਦਿੱਤਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਦਿਨ ਸਬਦੇ ਜੱਗ ਪਾਗਲਾਂ ਨੂੰ ਤੁਰਿਆ ਫਿਰਦਾ ਜੱਗ ਬਰਵਾਨ ਨੂੰ, ਤੋ ਹਿਰਦੇ ਚਰਨ ਸ਼ਬਦ ਸਤਿਗੁਰ ਕੋ। ਉਹ ਮੇਰੇ ਅੰਦਰ ਹਿਰਦੇ ਦੇ ਚਰਨ ਆ ਗਏ, ਉਹ ਸ਼ਬਦ ਆ ਗਿਆ, ਮੈਂ ਉਹਦੀ ਹੀ ਅੰਦਰ ਸੁਣਾਈ ਪੈਣ ਲੱਗਾ ਸ਼ਬਦ ਹੁਣ।
ਸੰਤ ਜਨਾ ਸਦਾ ਸਦਾ ਚਰਨ ਕਮਲ ਨਾਨਕ
ਇਹਦੇ ਦੁਆਰੇ ਸ਼ਬਦ ਪਾਉਂਦਾ ਹੈ,
ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਬੋਲਨ ਸਾਧੂ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਬੋਲਨ ਸਾਧੂ
ਆਪਣਾ
खादी एक गरीबा राखो राखन हारे खेद करी और बहुत संतावे आयो सरणे तुहारे मैं कार कार हारियो अनक बहु पांति छोटे कतु एक बात जेड़ी जपन वाली ओनू नाल नाल सुन ओदे ना बचेगा
एक बात सुने ताक